आओ सारे गुरु दे प्यारो गुरां अगे करो अरदास जी, आओ सारे गुरु दे प्यारो गुरां अगे करो अरदास जी, भला होवे दाता सरबत दा सब दे कारज करो रास जी, भला होवे दाता सरबत दा सब दे कारज करो रास जी। जो दाता तेरे दर ते चल शरदा दे नाल आवे, जो दाता तेरे दर ते चल शरदा दे नाल आवे, झोली सारे सुखा नाल भर दी होवे दुखा पापा वाला नास जी, झोली सारे सुखा नाल भर दी होवे दुखा पापा वाला नास जी, भला होवे दाता सरबत दा सब दे कारज करो रास जी, भला होवे दाता सरबत दा सब दे कारज करो रास जी। ਅਸੀਂ ਜੀਵ ਹਾਂ ਔਗਣ ਹਾਰੇ ਤੁਸੀਂ ਹੋ ਮੇਰਾ ਦੇ ਸਾਈ,
ਦਾਸਾਂ ਦੀ ਅਰਜੋਈ ਦਾਤਾ ਨਦਰ ਮਿਹਰ ਦੀ ਪਾਈ,
ਅਸੀਂ ਜੀਵ ਹਾਂ ਔਗਣ ਹਾਰੇ ਤੁਸੀਂ ਹੋ ਮੇਰਾ ਦੇ ਸਾਈ,
ਦਾਸਾਂ ਦੀ ਅਰਜੋਈ ਦਾਤਾ ਨਦਰ ਮਿਹਰ ਦੀ ਪਾਈ,
ਹਰ ਸਾਧ ਨਾਲ ਨਾਮ ਜਪੀਏ ਸਫਲੇ ਤਾਂ ਹੋਣਗੇ ਸਵਾਸ ਜੀ, ਹਰ ਸਾਧ ਨਾਲ ਨਾਮ ਜਪੀਏ ਸਫਲੇ ਤਾਂ ਹੋਣਗੇ ਸਵਾਸ ਜੀ, ਭਲਾ ਹੋਵੇ ਦਾਤਾ ਸਰਬੱਤ ਦਾ ਸਭ ਦੇ ਕਾਰਜ ਕਰੋ ਰਾਸ ਜੀ, ਭਲਾ ਹੋਵੇ ਦਾਤਾ ਸਰਬੱਤ ਦਾ ਸਭ ਦੇ ਕਾਰਜ ਕਰੋ ਰਾਸ ਜੀ। ਜੀ ਸਰਬ ਵਿਆਪਕ
ਕਣ ਵਿੱਚ ਵਸਣ ਵਾਲੇ ਸਭ ਦੁਨੀਆ ਦੇ ਪ੍ਰਿਤ ਪਾਲਕ,
ਸਭਨਾ ਜੀਆਂ ਕਾ ਦਾਤਾ ਹੋ ਆਪ ਜੀ ਸਰਬ ਵਿਆਪਕ,
ਕਣ ਵਿੱਚ ਵਸਣ ਵਾਲੇ ਸਭ ਦੁਨੀਆ ਦੇ ਪ੍ਰਿਤ ਪਾਲਕ,
ਆਪ ਦੀ ਸ਼ਰਨ ਜੋ ਵੀ ਆ ਗਿਆ ਕੋਈ ਵੀ ਨਾ ਮੁੜਿਆ ਨਿਰਾਸ਼ ਜੀ, ਆਪ ਦੀ ਸ਼ਰਨ ਜੋ ਵੀ ਆ ਗਿਆ ਕੋਈ ਵੀ ਨਾ ਮੁੜਿਆ ਨਿਰਾਸ਼ ਜੀ, ਭਲਾ ਹੋਵੇ ਦਾਤਾ ਸਰਬੱਤ ਦਾ ਸਭ ਦੇ ਕਾਰਜ ਕਰੋ ਰਾਸ ਜੀ, ਭਲਾ ਹੋਵੇ ਦਾਤਾ ਸਰਬੱਤ ਦਾ ਸਭ ਦੇ ਕਾਰਜ ਕਰੋ ਰਾਸ ਜੀ।
Thank you.
ਸਮਰਦੀ ਥੋੜੀ ਉਪਮਾ ਕਰੀ ਨਾ ਜਾਵੇ
ਜੀਨੇ ਰੱਬ ਦੇ ਦਰਸ਼ਨ ਕਰਨੇ ਤੇਰੀ ਭਾਣੀ ਹਿਰਦੇ ਵਸਾਵੇ
ਸੱਚ ਕਹਿੰਦਾ ਸ਼ਹਿਰ ਪਮੱਟੀ ਥੋੜੀ ਉਪਮਾ ਕਰੀ ਨਾ ਜਾਵੇ
ਜੀਨੇ ਰੱਬ ਦੇ ਦਰਸ਼ਨ ਕਰਨੇ ਤੇਰੀ ਭਾਣੀ ਹਿਰਦੇ ਵਸਾਵੇ
ਜਿਸ ਨੂੰ ਵਖਾਵੇ ਉਹੀ ਵੇਖਦਾ ਸ਼ਬਦਾਂ ਚ ਜੋਤ ਪ੍ਰਕਾਸ਼ ਜੀ ਜਿਸ ਨੂੰ ਵਖਾਵੇ ਉਹੀ ਵੇਖਦਾ ਸ਼ਬਦਾਂ ਚ ਜੋਤ ਪ੍ਰਕਾਸ਼ ਜੀ ਭਲਾ ਹੋਵੇ ਦਾਤਾ ਸਰਬੱਤ ਦਾ ਸਭ ਦੇ ਕਾਰਜ ਕਰੋ ਰਾਸ ਜੀ ਭਲਾ ਹੋਵੇ ਦਾਤਾ ਸਰਬੱਤ ਦਾ ਸਭ ਦੇ ਕਾਰਜ ਕਰੋ ਰਾਸ ਜੀ ਭਲਾ ਹੋਵੇ ਦਾਤਾ ਸਰਬੱਤ ਦਾ ਸਭ ਦੇ ਕਾਰਜ ਕਰੋ ਰਾਸ ਜੀ
ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਸੰਗਤ ਰੂਪ ਵਿੱਚ ਸੁਭਾਇਮਾਨ ਗੁਰੂ ਸਰੂਪ ਗੁਰੂ ਖਾਲਸਾ ਜੀ ਸਮਾਂ ਮਿਲਿਆ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਦੀਵਾਨ ਵਿੱਚ ਕੁਛ ਸਮੇਂ ਲਈ ਆਪ ਸੰਗਤ ਦੇ ਦਰਸ਼ਨ ਦੀਦਾਰ ਕਰਦੇ ਹੋਏ ਆਪ ਜੀ ਨਾਲ ਗੁਰਮਤਿ ਦੇ ਵਿਚਾਰਾਂ ਦੀ ਸਾਂਝ ਆਰੰਭ ਕਰਕੇ ਗੁਰੂ ਇਤਿਹਾਸ ਦਾ ਉਹ ਇਤਿਹਾਸ ਕਰਨਾ ਆਪ ਜੀ ਨਾਲ ਸਾਂਝਾ ਕਰਨਾ ਆਰੰਭ ਕੀਤਾ ਜਾਏ ਜੋ ਆਪਾਂ ਪਿਛਲੇ ਦਿਨਾਂ ਤੋਂ ਨਿਰੰਤਰ ਤੌਰ 'ਤੇ ਪੜ੍ਹਦੇ ਆ ਰਹੇ ਇਸ ਤੋਂ ਪਹਿਲਾਂ ਕਿ ਮੈਂ ਆਪ ਸੰਗਤਾਂ ਦਾ ਧਿਆਨ ਇਤਿਹਾਸ ਦੇ ਉਸ ਪੰਨੇ 'ਤੇ ਕੇਂਦਰਿਤ ਕਰਾਂ ਜਿੱਥੇ ਆਪਾਂ ਕੱਲ੍ਹ ਵਿਚਾਰ ਕਰ ਰਹੇ ਸੀ ਆਓ ਉਸ ਤੋਂ ਪਹਿਲਾਂ ਆਪਣੇ ਮਨਾਂ ਦੀ ਇਕਾਗਰਤਾ ਲਈ ਆਪਣੀ ਜ਼ਬਾਨ ਵਿੱਚੋਂ ਦੋ ਵਾਰੀ ਵਾਹਿਗੁਰੂ ਸ਼ਬਦ ਕਹਿ ਕੇ ਫਤਿਹ ਦਾ ਸਿਮਰਨ ਕਰਕੇ ਖੰਡਿਤ ਹੋਏ ਖਿਆਲਾਂ ਨੂੰ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਨਾਲ ਜੋੜ ਲਈਏ ਫਤਿਹ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਪ ਸਰਵਣ ਕਰ ਰਹੇ ਸੀ ਪੰਜ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਜਿਹੜੇ ਆਪ ਜੀ ਨੂੰ ਗੁਰੂ ਕੇ ਸ਼ਬਦ ਦੀ ਕਥਾ ਦੁਆਰਾ ਨਿਹਾਲ ਕਰ ਰਹੇ ਸਨ ਉਹਨਾਂ ਦੀ ਸ਼ਖਸੀਅਤ ਸੱਚਮੁੱਚ ਵਿਦਵਤਾ ਦੇ ਖੇਤਰ ਦੇ ਵਿੱਚ ਬਹੁਤ ਮਹਾਨ ਹੈ ਉਹਨਾਂ ਤੋਂ ਬਾਅਦ ਮੇਰੇ ਵਰਗਾ ਨਾਚੀਜ਼ ਜਿਹਾ ਬੰਦਾ ਕੀ ਕਹੇਗਾ ਪਰ ਕਿਉਂਕਿ ਬਣਿਆ ਹੋਇਆ ਸਕੈਜੂਲ ਹੈ ਇਹਦੇ ਮੁਤਾਬਕ ਮੈਂ ਆਪ ਜੀ ਦੀ ਸੇਵਾ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਅਤੇ ਉਸ ਤੋਂ ਬਾਅਦ ਜਿਹੜਾ ਪ੍ਰਭਾਵ ਪਿਆ ਉਹਦੀ ਕਹਾਣੀ ਆਪ ਜੀ ਨਾਲ ਸਾਂਝੀ ਕਰਨ ਵਾਸਤੇ ਆਪਣੇ ਵਿਚਾਰਾਂ ਨੂੰ ਕੇਂਦਰਿਤ ਕਰਕੇ ਉਸ ਥਾਂ 'ਤੇ ਜੋੜਨ ਲੱਗਾ ਜਿੱਥੇ ਆਪਾਂ ਰਾਤ ਵਿਚਾਰ ਕਰਨੀ ਛੱਡੀ ਸੀ ਕਹਾਣੀ ਕਹਿੰਦੇ ਕਹਿੰਦੇ ਆਪਾਂ ਇੱਥੇ ਪਹੁੰਚੇ ਸਾਂ ਕਿ ਭਾਈ ਜੇਤਾ ਜੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀਸ ਨੂੰ ਲੈ ਕੇ ਦਿੱਲੀ ਤੋਂ ਚੱਲਦਾ ਲੰਮਾ ਪਿੰਡਾ ਤੈਅ ਕਰਕੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚਦਾ ਸਤਿਗੁਰੂ ਗੁਰੂ ਗੋਬਿੰਦ ਰਾਏ ਮਹਾਰਾਜ ਦੀ ਉਮਰ ਲਗਭਗ 9 ਵਰ੍ਹਿਆਂ ਦੀ ਹੈ ਭਾਈ ਜੇਤੇ ਦੇ ਹੱਥਾਂ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀਸ ਨੂੰ ਵੇਖਦੇ ਨੇ ਮੇਰੇ ਕਲਗੀ ਵਾਲੇ ਪਾਤਸ਼ਾਹ ਅਤੇ ਸਵਾਲ ਕਰਦੇ ਨੇ ਜੇਤਿਆ ਜਦੋਂ ਦਿੱਲੀ ਵਿੱਚ ਇਹ ਘਟਨਾ ਵਾਪਰੀ ਕੀ ਕਿਸੇ ਸਿੱਖ ਦੇ ਮੱਥੇ 'ਤੇ ਗੁੱਸੇ ਦੀ ਤਿਉੜੀ ਵੀ ਪਈ ਕੀ ਕਿਸੇ ਸਿੱਖ ਦੇ ਖੂਨ ਨੇ ਵਾਲਾ ਵੀ ਖਾਧਾ ਏਡਾ ਵੱਡਾ ਜ਼ੁਲਮ ਹੁੰਦਾ ਹੋਵੇ ਏਡਾ ਵੱਡਾ ਅਤਿਆਚਾਰ ਹੁੰਦਾ ਹੋਵੇ ਬੜੇ ਲੋਕ ਦਿੱਲੀ ਵਿੱਚ ਬੜੇ ਸਿੱਖ ਰਹਿੰਦੇ ਹੋਣਗੇ ਲੇਕਿਨ ਕੀ ਕੋਈ ਪ੍ਰਤੀਕਰਮ ਹੋਇਆ ਅਤੇ ਭਾਈ ਜੇਤੇ ਨੇ ਆਖਿਆ ਪਾਤਸ਼ਾਹ ਕਿਉਂਕਿ ਸਿੱਖਾਂ ਦੀ ਕੋਈ ਪਹਿਚਾਣ ਨਹੀਂ ਇਹਨਾਂ ਦੀ ਆਪਣੀ ਕੋਈ ਅਲੱਹਦਾ ਨਿਸ਼ਾਨੀ ਨਹੀਂ ਇਹਨਾਂ ਦੀ ਆਪਣੀ ਕੋਈ ਵਿਲੱਖਣਤਾ ਨਹੀਂ ਇਸ ਕਰਕੇ ਮੈਂ ਕਹਿ ਨਹੀਂ ਸਕਦਾ ਕਿ ਦਿੱਲੀ ਵਿੱਚ ਉਦੋਂ ਕਿੰਨੇ ਸਿੱਖ ਰਹਿੰਦੇ ਸਨ ਅਤੇ ਕਿੰਨੀਆਂ ਸਿੱਖਾਂ ਦੀ ਜ਼ਮੀਰ ਸੀ ਜਿਹੜੀ ਜਾਗਦੀ ਸੀ ਕਿਉਂਕਿ ਪਹਿਚਾਣ ਕੋਈ ਨਹੀਂ ਅਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਆਖਿਆ ਫਿਰ ਦੇਖਿਆ ਮੈਂ ਦੁਨੀਆਂ ਦੇ ਨਕਸ਼ੇ 'ਤੇ ਇੱਕ ਐਸਾ ਸਿੱਖ ਬਣਾਵਾਂਗਾ ਜੋ ਸੈਂਕੜੇ ਨਹੀਂ ਹਜ਼ਾਰਾਂ ਨਹੀਂ ਬਲਕਿ ਲੱਖਾਂ ਅਤੇ ਕਰੋੜਾਂ ਵਿੱਚੋਂ ਪਹਿਚਾਣਿਆ ਜਾਵੇਗਾ ਕਿ ਆ ਗੁਰੂ ਨਾਨਕ ਦਾ ਸਿੱਖ ਖਲੋਤ ਹੈ ਹੁਣ ਸਿੱਖ ਨੂੰ ਆਹ ਪਹਿਚਾਣ ਦੇਣ ਲਈ ਜਿਹੜੀ ਪਹਿਚਾਣ ਅੱਜ ਖਾਲਸੇ ਦੇ ਕੋਲ ਹੈ ਇਹ 1675 ਦੀ ਘਟਨਾ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਅਤੇ ਖਾਲਸੇ ਦੀ ਛੱਡਣਾ 1699 ਵਿੱਚ ਹੋਈ ਇੰਨੇ ਵਰ੍ਹੇ ਵਿੱਚ ਗੁਰੂ ਗੋਬਿੰਦ ਰਾਏ ਮਹਾਰਾਜ ਨੇ ਕੀ ਕੀਤਾ ਕਿਉਂਕਿ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਗੁਰੂ ਗੋਬਿੰਦ ਰਾਏ ਹੈ ਸਿੰਘ ਤਾਂ ਬਹੁਤ ਬਾਅਦ ਵਿੱਚ ਬਣਿਆ ਕਿਉਂਕਿ ਪ੍ਰਚਲਿਤ ਹੈ ਅਸੀਂ ਆਮ ਤੌਰ 'ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਮ ਯੂਜ਼ ਕਰਦੇ ਹਾਂ ਵਰਤਦੇ ਹਾਂ ਹੁਣ ਮਹਾਰਾਜ ਦੇ ਕੋਲ ਤਿੰਨ ਕੰਮ ਕਰਨ ਵਾਲੇ ਨੇ ਅਤੇ ਮਹਾਰਾਜ ਤਿੰਨ ਪਾਸੇ 'ਤੇ ਆਪਣਾ ਧਿਆਨ ਕੇਂਦਰਿਤ ਕਰਨ ਵਾਲੇ ਨੇ ਇੱਕ ਕੰਮ ਗੁਰੂ ਗੋਬਿੰਦ ਰਾਏ ਮਹਾਰਾਜ ਕਰ ਸਕਦੇ ਨੇ ਕਿ ਗੁਰੂ ਪਿਤਾ ਸ਼ਹੀਦ ਹੋ ਗਏ ਉਹਨਾਂ ਦੀ ਸ਼ਹਾਦਤ ਨੂੰ ਭੁੱਲ ਜਾਓ ਉਹਨਾਂ ਦੀ ਸ਼ਹਾਦਤ ਨੂੰ ਵਿਸਾਰ ਦਿਓ ਜੋ ਘਟਨਾ ਵਾਪਰੀ ਉਹਨੂੰ ਭੁੱਲ ਜਾਓ ਅਤੇ ਭੁੱਲਣ ਦੀ ਘਟਨਾ ਤਾਂ ਮੈਨੂੰ ਯਾਦ ਆ ਗਈ ਜਦੋਂ ਕੋਈ ਬਹੁਤ ਵੱਡੀ ਘਟਨਾ ਵਾਪਰਦੀ ਹੈ ਆ ਪਿੱਛੇ ਜੇ ਹਿੰਦੁਸਤਾਨ ਵਿੱਚ ਬਹੁਤ ਜ਼ਿੰਮੇਵਾਰ ਸੱਜਣ ਦਾ ਇੱਕ ਬਿਆਨ ਆਇਆ ਸੀ ਕਿ ਜੋ ਕੁਝ 1984 ਵਿੱਚ ਹੋਇਆ ਸਾਨੂੰ ਭੁੱਲ ਜਾਣਾ ਚਾਹੀਦਾ ਅਤੇ ਮੈਂ ਹੈਰਾਨ ਹੋਇਆ ਉਸ ਬਿਆਨ ਨੂੰ ਪੜ੍ਹ ਕੇ ਸਾਡੇ ਸੱਚਖੰਡ ਦਰਬਾਰ ਸ਼੍ਰੀ ਹਰਿਮੰਦਰ ਸਾਹਿਬ ਨੂੰ ਗੋਲੀਆਂ ਵੱਜਣ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਹਿੰਦੁਸਤਾਨ ਦੀ ਫੌਜ ਢਹਿ ਢੇਰੀ ਕਰੇ ਇਹ ਗੱਲ ਕਿਵੇਂ ਭੁੱਲ ਸਕਦਾ ਸਿੱਖ ਕਿਵੇਂ ਭੁੱਲ ਸਕਦਾ ਜਿਹੜਾ ਸਿੱਖ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਸ਼ਕ ਹੈ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੋਲੀਆਂ ਵੱਜਣ ਕੀ ਕੋਈ ਸਿੱਖ ਭੁੱਲ ਜਾਏਗਾ ਤੇ ਉਹ ਬਿਆਨ ਦੇ ਨਾਲ ਨਾਲ ਇਹ ਗੱਲ ਜੁੜੀ ਹੋਈ ਸੀ ਕਿ 1983 ਦੇ ਨਵੰਬਰ ਮਹੀਨੇ ਦੇ ਪਹਿਲੇ 7 ਦਿਨ ਜੋ ਦਿੱਲੀ ਵਿੱਚ ਕਤਲੇਆਮ ਹੋਏ ਨਿਰਦੋਸ਼ ਸਿੱਖਾਂ ਨੂੰ ਮਾਰਿਆ ਗਿਆ ਸਾਨੂੰ ਭੁੱਲ ਜਾਣਾ ਚਾਹੀਦਾ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਹਿੰਦੁਸਤਾਨ ਦਾ ਹੋਮ ਮਿਨਿਸਟਰ ਬਿਆਨ ਦੇਵੇ ਕਿ 2700 ਸਿੱਖ ਦਿੱਲੀ ਵਿੱਚ ਕਤਲ ਕਰ ਦਿੱਤਾ ਗਿਆ ਨਿਰਦੋਸ਼ ਜਿਹਨਾਂ ਦਾ ਕੋਈ ਕਸੂਰ ਨਹੀਂ ਬਾਕੀ ਜਿਹੜੇ ਲੋਕ ਨੇ ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਕਹਿੰਦੇ ਨੇ ਲੇਕਿਨ ਹੋਮ ਮਿਨਿਸਟਰ ਬਿਆਨ ਦਿੰਦਾ ਪਾਰਲੀਮੈਂਟ ਵਿੱਚ ਕਿ 2700 ਸਿੱਖ ਨਿਰਦੋਸ਼ ਕਤਲ ਕਰ ਦਿੱਤਾ ਗਿਆ ਦਿੱਲੀ ਵਿੱਚ ਕੀ 2700 ਸਿੱਖ ਦੀ ਕੁਰਬਾਨੀ ਨੂੰ ਕੋਈ ਸਿੱਖ ਭੁੱਲ ਸਕਦਾ ਉਹਨਾਂ ਨੂੰ ਕਿਉਂ ਮਾਰਿਆ ਗਿਆ ਉਹਨਾਂ ਦਾ ਕਸੂਰ ਕੀ ਸੀ ਉਹਨਾਂ ਦਾ ਕਸੂਰ ਕੇਵਲ ਇਹੀ ਆਂਕਿਆ ਗਿਆ ਕਿ ਤੇਰੇ ਸਿਰ ਤੇ ਦਸਤਾਰ ਹੈ ਤੇਰੇ ਕੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿੱਖੀ ਹੈ ਉਹਦੇ ਘਰ ਵਿੱਚ ਮਾਸੂਮ ਦੇ ਬੱਚੇ ਖੇਡਦੇ ਸਨ ਸਿਰ ਉੱਤੇ ਜੂੜਾ ਬੰਨਿਆ ਹੋਇਆ ਰੁਮਾਲ ਬੰਨਿਆ ਹੋਇਆ ਪਟਕਾ ਸਜਾਇਆ ਹੋਇਆ ਤੇ ਗੁੰਡਿਆਂ ਦੀ ਧਾੜ ਆਈ ਸਿੱਖ ਸਰਦਾਰ ਦੇ ਬੂਹੇ ਨੂੰ ਭੰਨ ਕੇ ਘਰ ਵਿੱਚ ਪ੍ਰਵੇਸ਼ ਕਰਦੀ ਹੈ ਤੇ ਸਿੱਖ ਸਰਦਾਰ ਦੀਆਂ ਅੱਖਾਂ ਦੇ ਸਾਹਮਣੇ ਉਹਦੇ ਮਾਸੂਮ ਬੱਚਿਆਂ ਨੂੰ ਉਹਨਾਂ 'ਤੇ ਮਿੱਟੀ ਦਾ ਤੇਲ ਪਾ ਕੇ ਉਹਨਾਂ ਨੂੰ ਸਾੜਦੀ ਹੈ ਕੀ ਇਹ ਘਟਨਾ ਨੂੰ ਭੁੱਲਿਆ ਜਾ ਸਕਦਾ ਕੌਣ ਇਹ ਲੋਕ ਜਿਹੜੇ ਕੇਵਲ ਸਿੱਖ ਪਹਿਚਾਣ ਵਾਲੇ ਸੱਜਣਾਂ ਨੂੰ ਸਾੜ ਰਹੇ ਸਨ ਮੈਂ ਆਪਣੀ ਦਿਮਾਗ ਵਿੱਚੋਂ ਕਦੇ ਉਸ ਸ਼ਬਦ ਕਹਿਣ ਦਾ ਯਤਨ ਨਹੀਂ ਕਰਦਾ ਜਿਹਦੇ ਨਾਲ ਨਫ਼ਰਤ ਪਹਿਲੇ ਪਰ ਕਿਉਂ ਭੁੱਲ ਜਾਏ ਕਹਾਣੀ ਆਪਣੀ ਨਾਲ ਸਾਂਝੀ ਕਰ ਰਿਹਾ ਸੀ ਕੀ ਕੋਈ ਕੌਮ ਆਪਣੇ ਸ਼ਹੀਦਾਂ ਦੀ ਦਾਸਤਾਨ ਨੂੰ ਭੁੱਲ ਸਕਦੀ ਹੈ ਜਿਹੜੀ ਕੌਮ ਆਪਣੇ ਸ਼ਹੀਦਾਂ ਨੂੰ ਭੁੱਲ ਜਾਏਗੀ ਯਾਦ ਰੱਖੋ ਕੌਮ ਸੰਸਾਰ ਤੋਂ ਬਿਲਕੁਲ ਖਤਮ ਹੋ ਜਾਏਗੀ ਮਿਟ ਜਾਏਗੀ ਅਤੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਤਾਂ ਬਹੁਤ ਵੱਡੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਕੋਲ ਇੱਕ ਕਾਰਜ ਜਿਹੜਾ ਕਰਨ ਵਾਲਾ ਹੈ ਸੋਚਿਆ ਜਾ ਸਕਦਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਨੂੰ ਭੁੱਲ ਜਾਓ ਗੁਰੂ ਪਿਤਾ ਸ਼ਹੀਦ ਹੋ ਗਏ ਇਸ ਗੱਲ ਨੂੰ ਭੁੱਲ ਜਾਣਾ ਚਾਹੀਦਾ ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਸ਼ਹਾਦਤ ਨੂੰ ਭੁੱਲਿਆ ਨਹੀਂ ਅਤੇ ਦੂਜਾ ਰਸਤਾ ਦੂਜਾ ਮਾਰਗ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਹੈ ਅਤੇ ਜਿਹੜੇ ਰਸਤੇ 'ਤੇ ਚੱਲ ਕੇ ਗੁਰੂ ਤੇਗ ਬਹਾਦਰ ਮਹਾਰਾਜ ਸ਼ਹੀਦ ਹੋਏ ਉਹ ਰਸਤਾ ਅਪਣਾਇਆ ਜਾਏ ਸ਼ਾਂਤਮਈ ਤੱਕ ਜਿਹੜੇ ਰਸਤੇ 'ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਸ਼ਹਾਦਤ ਦਾ ਜਾਮ ਪੀਤਾ ਚੱਲ ਕੇ ਉਸਦੀ ਪੈਰੋਕਾਰਤਾ ਵਿੱਚ ਉਸ ਵੱਲ ਕੁਝ ਕਦਮ ਵਧਾਏ ਜਾਣ ਅਤੇ ਸ਼ਾਂਤਮਈ ਢੰਗ ਨਾਲ ਜੱਦੋ ਜਹਿਦ ਕੀਤੀ ਜਾਏ ਲੇਕਿਨ ਸਤਿਗੁਰੂ ਮਹਾਰਾਜ ਨੇ ਇਹ ਦੋਨੋਂ ਰਸਤੇ ਛੱਡ ਦਿੱਤੇ ਸ਼ਾਂਤਮਈ ਢੰਗ ਦਾ ਰਸਤਾ ਵੀ ਛੱਡ ਦਿੱਤਾ ਸਿੱਖ ਨੂੰ ਇੱਕ ਵੱਖਰੀ ਪਹਿਚਾਣ ਦੇਣ ਵਾਸਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਪਹਿਲਾ ਹੁਕਮਨਾਮਾ ਸਿੱਖ ਸੰਗਤਾਂ ਦੇ ਨਾਲ ਜਾਰੀ ਕੀਤਾ ਕਿ ਅੱਜ ਤੋਂ ਬਾਅਦ ਜਿਹੜਾ ਵੀ ਸਿੱਖ ਸਾਡੇ ਦਰਬਾਰ ਵਿੱਚ ਆਏ ਮਹਾਰਾਜ ਨੇ ਆਖਿਆ ਸੀ ਨਾ ਜੇਤਿਆ ਮੈਂ ਇੱਕ ਐਸਾ ਸਿੱਖ ਬਣਾਵਾਂਗਾ ਜੋ ਸੈਂਕੜੇ ਹਜ਼ਾਰਾਂ ਲੱਖਾਂ ਨਹੀਂ ਬਲਕਿ ਕਰੋੜਾਂ ਵਿੱਚੋਂ ਪਹਿਚਾਣਿਆ ਜਾਏ ਅਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਪਹਿਲਾ ਹੁਕਮਨਾਮਾ ਸਿੱਖ ਸੰਗਤਾਂ ਦੇ ਨਾਲ ਜਾਰੀ ਕੀਤਾ ਕਿ ਅੱਜ ਤੋਂ ਬਾਅਦ ਜਿਹੜਾ ਵੀ ਸਿੱਖ ਸਾਡੇ ਦਰਬਾਰ ਵਿੱਚ ਆਏ ਕੋਈ ਚੰਗਾ ਘੋੜਾ ਲੈ ਕੇ ਆਵੇ ਕੋਈ ਚੰਗਾ ਹਥਿਆਰ ਲੈ ਕੇ ਆਵੇ ਕੋਈ ਚੰਗਾ ਸ਼ਸਤਰ ਲੈ ਕੇ ਆਵੇ ਮੇਰਾ ਕਲਗੀ ਵਾਲਾ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਹੁਕਮਨਾਮਾ ਸਿੱਖ ਸੰਗਤਾਂ ਦੇ ਨਾਲ ਜਾਰੀ ਕਰਦਾ ਹੈ ਉਹ ਕਹਾਣੀ ਮੇਰੇ ਸਾਥੀ ਆਪਦੇ ਸਾਹਮਣੇ
ਨਾਵੇਂ ਸੀ ਜਾਰੀ ਵੱਡੇ ਇਕੱਠ ਦੀ ਕਰੀ ਤਿਆਰੀ ਕਰਦੇ ਹੁਕਮ ਨਾਵੇਂ ਸੀ ਜਾਰੀ ਵੱਡੇ ਇਕੱਠ ਦੀ ਕਰੀ ਤਿਆਰੀ ਸਿੱਖੋ ਜੋ ਖੰਡੇ ਚੋਂ ਨਿਕਲੂ ਸਿੱਖੋ ਜੋ ਖੰਡੇ ਚੋਂ ਨਿਕਲੂ ਸਿੱਖੀ ਨੂੰ ਸਤਕਾ ਦਿਓ ਹੈ ਜੇ ਭੇਟਾ ਦੇਣੀ ਅੱਜ ਤੋਂ ਭੇਟਾ ਵਿੱਚ ਹੱਥਿਆ ਦਿਓ ਹੈ ਜੇ ਭੇਟਾ ਦੇਣੀ ਅੱਜ ਤੋਂ ਭੇਟਾਂ ਵਿੱਚ ਹਥਿਆਰ ਦਿਓ ਸ਼ਸਤਰ ਤੇ ਤਲਵਾਰਾਂ ਹੁਣ ਨਹੀਂ ਸਰਨਾ ਬਿਨ ਹਥਿਆਰਾਂ
ਸ਼ਸਤਰ ਤੇ ਤਲਵਾਰਾਂ ਸਰਨਾ ਬਿਨ ਹਥਿਆਰਾਂ
ਘੋੜੇ ਸ਼ਸਤਰ ਤੇ ਤਲਵਾਰਾਂ ਹੁਣ ਨਹੀਂ ਸਰਨਾ ਬਿਨ ਹਥਿਆਰਾਂ
ਸ਼ਸਤਰ ਤੇ ਤਲਵਾਰਾਂ ਸਰਨਾ ਬਿਨ ਹਥਿਆਰਾਂ
ਜ਼ੁਲਮ ਰੁਕਣਾ ਨਹੀਂ ਸਰਕਾਰਾਂ ਜ਼ੁਲਮ ਰੁਕਣਾ ਨਹੀਂ ਸਰਕਾਰਾਂ ਜਾਬਰ ਨੂੰ ਲਲਕਾਰ ਦਿਓ ਹੈ ਜੇ ਭੇਟਾ ਦੇਣੀ ਅੱਜ ਤੋਂ ਭੇਟਾ ਵਿੱਚ ਹਥਿਆਰ ਦਿਓ ਹੈ ਜੇ ਭੇਟਾ ਦੇਣੀ ਅੱਜ ਤੋਂ ਭੇਟਾ ਵਿੱਚ ਹਥਿਆਰ ਦਿਓ ਸੀਸ ਪੇਟ ਵੀ ਕਰਨੇ ਸਿੱਖ ਲਵਾਰ ਹਿੱਕਾਂ ਤੇ ਜਰਨੇ ਭੈਣ ਸੀਸ ਪੇਟ ਵੀ ਕਰਨੇ ਸਿੱਖ ਲਵਾਰ ਹਿੱਕਾਂ ਤੇ ਜਰਨੇ ਬਿਨ ਸੀਨੇ ਨਹੀਂ ਠਰਨੇ ਅਣਖ ਬਿਨ ਸੀਨੇ ਨਹੀਂ ਠਰਨੇ ਤਪਦੇ ਸੀਨੇ ਠਾਰ ਦਿਓ ਹੈ ਜੇ ਭੇਟਾ ਦੇਣੀ ਅੱਜ ਤੋਂ ਭੇਟਾ ਵਿੱਚ ਹਥਿਆਰ ਦਿਓ ਹੈ ਜੇ ਭੇਟਾ ਦੇਣੀ ਅੱਜ ਤੋਂ ਭੇਟਾ ਵਿੱਚ ਹਥਿਆਰ ਦਿਓ ਪੰਥ ਖਾਲਸਾ ਕਰਕੇ ਮਗਰੋਂ ਜੀਣਾ ਪਹਿਲਾਂ ਮਰ ਕੇ
ਪੰਥ ਖਾਲਸਾ ਕਰਕੇ ਮਗਰੋਂ ਜੀਣਾ ਪਹਿਲਾਂ ਮਰ ਕੇ
ਪੈਦਾ ਪੰਥ ਖਾਲਸਾ ਕਰਕੇ ਮਗਰੋਂ ਜੀਣਾ ਪਹਿਲਾਂ ਮਰ ਕੇ
ਪੰਥ ਖਾਲਸਾ ਕਰਕੇ ਮਗਰੋਂ ਜੀਣਾ ਪਹਿਲਾਂ ਮਰ ਕੇ
ਹੱਸ ਕੇ ਸੀਸ ਤਲੀ ਤੇ ਧਰ ਕੇ ਹੱਸ ਕੇ ਸੀਸ ਤਲੀ ਤੇ ਧਰ ਕੇ ਲਾਤੇ ਗਾਨੂੰ ਤਾਰ ਦਿਓ ਹੈ ਜੇ ਭੇਟਾ ਦੇਣੀ ਅੱਜ ਤੋਂ ਭੇਟਾ ਵਿੱਚ ਹਥਿਆਰ ਦਿਓ ਹੈ ਜੇ ਭੇਟਾ ਦੇਣੀ ਅੱਜ ਤੋਂ ਭੇਟਾ ਵਿੱਚ ਹਥਿਆਰ ਦਿਓ ਜਦ ਵੀ ਖਾਊ ਖੂਨ ਅਬਾਲਾ ਚੁੱਕੂ ਤੇਗ ਪੱਤੀ ਫੜੀ ਵਾਲਾ
ਜਦ ਵੀ ਖਾਸ ਖੂਨ ਵਗਾ ਚੁੱਕੂ ਤੇਗ ਪੱਤੀ ਫੜੀ ਵਾਲਾ
ਜਦ ਵੀ ਖਾਊ ਖੂਨ ਵਾਲਾ ਚੁੱਕੂ ਤੇਗ ਪੱਤੀ ਫੜੀ ਵਾਲਾ ਹੋਵੇ ਜੋ ਸਿੱਖ ਦਿਲ ਦਾ ਕਾਲਾ ਹੋਵੇ ਜੋ ਸਿੱਖ ਦਿਲ ਦਾ ਕਾਲਾ ਉਸ ਸਿੱਖ ਨੂੰ ਦੁਰਕਾ ਦਿਓ ਹੈ ਜੇ ਭੇਟਾ ਦੇਣੀ ਅੱਜ ਤੋਂ ਭੇਟਾ ਵਿੱਚ ਹਥਿਆਰ ਦਿਓ ਹੈ ਜੇ ਭੇਟਾ ਦੇਣੀ ਅੱਜ ਤੋਂ ਭੇਟਾ ਵਿੱਚ ਹਥਿਆਰ ਦਿਓ ਹੈ ਜੇ ਭੇਟਾ ਦੇਣੀ ਅੱਜ ਤੋਂ ਭੇਟਾ ਵਿੱਚ ਹਥਿਆਰ ਦਿਓ
ਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਦਾ ਇਹ ਹੁਕਮ ਸੁਣ ਕੇ ਫਿਰ ਸਿੱਖ ਸੰਗਤਾਂ ਨੇ ਮਹਾਰਾਜ ਦੇ ਚਰਨਾਂ ਵਿੱਚ ਭੇਟਾਵਾਂ ਹਾਜ਼ਰ ਕਰਨੀਆਂ ਆਰੰਭ ਕਰ ਦਿੱਤੀਆਂ। ਅੱਜ ਸਿੱਖ ਦੇ ਗਾਤਰੇ ਵਿੱਚ ਤੁਸੀਂ ਕਿਰਪਾਨ ਵੇਖਦੇ ਹੋ, ਇਹ ਕਿਰਪਾਨ ਉੱਤੇ ਕਿੰਨੀਆਂ ਪਾਬੰਦੀਆਂ ਲੱਗੀਆਂ, ਕਿਉਂਕਿ ਖਾਲਸੇ ਦੀ ਪਹਿਚਾਣ ਹੈ ਕਿਰਪਾਨ। ਅਸੀਂ ਬਹੁਤ ਤਰੱਕੀ ਕੀਤੀ, ਬਹੁਤ ਪਲਾਂਘਾਂ ਪੱਟੀਆਂ, ਬਹੁਤ ਉੱਚੇ ਥਾਂ 'ਤੇ ਅਸੀਂ ਉੱਚੇ ਮੁਕਾਮ ਨੂੰ ਹਾਸਿਲ ਕੀਤਾ, ਪਰ ਅੱਜ ਸਿੱਖ ਕੌਮ ਦੀ ਪਹਿਚਾਣ ਹੈ ਜਿਹੜੀ ਬਹੁਤ ਵੱਡੇ ਖਤਰੇ ਵਿੱਚ। ਮੋਟੇ ਤੌਰ 'ਤੇ ਦੋ ਪਹਿਚਾਣਾਂ ਸਾਡੇ ਧਰਮ ਦੀਆਂ, ਇੱਕ ਸਿਰ ਉੱਤੇ ਦਸਤਾਰ। ਕਹਾਣੀ ਆਪਣੀ ਇਸ ਥਾਂ ਤੇ ਕੇਂਦਰਤ ਹੈ, ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਆਖਿਆ ਸੀ ਜੇਤਿਆ ਮੈਂ ਦੁਨੀਆਂ ਦੇ ਨਕਸ਼ੇ 'ਤੇ ਇੱਕ ਐਸਾ ਸਿੱਖ ਬਣਾਵਾਂਗਾ ਜੋ ਸੈਂਕੜੇ ਹਜ਼ਾਰਾਂ ਲੱਖਾਂ ਨਹੀਂ ਬਲਕਿ ਕਰੋੜਾਂ ਵਿੱਚੋਂ ਪੈ ਜਾਣਾ। ਕਦੇ ਏਅਰਪੋਰਟ 'ਤੇ ਉਤਰਦੇ ਹਾਂ ਜਹਾਜ਼ ਮੈਂ ਜਾਂ ਤੁਸੀਂ, ਅਤੇ ਜਦੋਂ ਸਾਨੂੰ ਕੋਈ ਦਸਤਾਰ ਵਾਲਾ ਸਿੰਘ ਨਜ਼ਰ ਆਉਂਦਾ ਤਾਂ ਸਾਡਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ, ਸਾਡਾ ਸਿੱਖ ਸਰਦਾਰ ਹੈ। ਇਹ ਮੇਰੇ ਕਲਗੀ ਵਾਲੇ ਪਾਤਸ਼ਾਹ ਦਾ ਖਾਲਸਾ ਪੰਥ ਉਹਦਾ ਇੱਕ ਹਿੱਸਾ ਹੈ, ਉਹ ਸਿੱਖ ਸਰਦਾਰ ਨੂੰ ਵੇਖ ਕੇ ਸਾਡੀ ਉਹਦੇ ਨਾਲ ਕੋਈ ਸਾਂਝ ਨਹੀਂ, ਅਸੀਂ ਉਹਦੋਂ ਕੁਝ ਲੈਣਾ ਨਹੀਂ ਨਾ ਉਹਨੂੰ ਕੁਝ ਦੇਣਾ, ਲੇਕਿਨ ਉਹਨੂੰ ਵੇਖ ਕੇ ਸਾਡੇ ਮਨ ਵਿੱਚ ਅੰਤਰੀਪ ਤੌਰ 'ਤੇ ਇੱਕ ਬਹੁਤ ਵੱਡੀ ਖੁਸ਼ੀ ਹੁੰਦੀ ਹੈ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਹੈ, ਇਹ ਪਹਿਚਾਣ ਅਸਿਰ ਉੱਤੇ ਸਜੀ ਹੋਈ ਦਸਤਾਰ। ਲੇਕਿਨ ਅੱਜ ਇਹ ਦਸਤਾਰ ਬਹੁਤ ਖਤਰੇ ਵਿੱਚ ਹੈ। ਜੇ ਕਨੇਡਾ ਤੁਸੀਂ ਬਹੁਤ ਧਿਆਨ ਨਾਲ ਵੇਖੋਗੇ, ਆਉਣ ਵਾਲੇ ਸਮੇਂ ਵਿੱਚ ਇਟਲੀ ਵਿੱਚ ਤਾਂ ਹਮਲਾ ਹੋ ਗਿਆ, ਉਹ ਕਹਿੰਦੇ ਨੇ ਸਿੱਖ ਬੱਚਿਆਂ ਨੂੰ ਅਸੀਂ ਆਪਣੇ ਸਕੂਲਾਂ ਵਿੱਚ ਦਸਤਾਰ ਬੰਨ ਕੇ ਆਉਣ ਨਹੀਂ ਦੇਣਾ, ਕਿਰਪਾਨ ਪਾ ਕੇ ਆਉਣ ਨਹੀਂ ਦੇਣਾ। ਕਿਰਪਾਨ ਕਹਾਣੀ ਆਪਣੀ ਇੱਥੇ ਕੇਂਦਰ ਤੋਂ ਹੋਈ ਹੈ ਕਿ ਕਲਗੀ ਵਾਲੇ ਪਾਤਸ਼ਾਹ ਨੇ ਆਖਿਆ ਕਿ ਅੱਜ ਤੋਂ ਜਿਹਨੇ ਸਾਡੇ ਦਰਬਾਰ ਵਿੱਚ ਆਉਣਾ ਕੋਈ ਚੰਗਾ ਘੋੜਾ ਲੈ ਕੇ ਆਵੇ, ਕੋਈ ਚੰਗਾ ਹਥਿਆਰ ਲੈ ਕੇ ਆਵੇ। ਸਿੱਖ ਦੇ ਗਾਤਰੇ ਵਿੱਚ ਜਿਹੜੀ ਕਿਰਪਾਨ ਹੈ, ਅੱਜ ਇਹਨੂੰ ਕੇਵਲ ਅਸੀਂ ਕਕਾਰ ਦੇ ਤੌਰ 'ਤੇ ਸਮਝਦੇ, ਲੇਕਿਨ ਕਿਸੇ ਵੇਲੇ ਬਹੁਤ ਵੱਡਾ ਹਥਿਆਰ ਸੀ ਖਾਲਸੇ ਦਾ। ਅਤੇ ਅੱਜ ਕਿਰਪਾਨ ਉੱਤੇ ਪਾਬੰਦੀ, ਚਾਹੇ ਮੈਂ ਚੜ੍ਹਾਂ ਦਿੱਲੀ ਏਅਰਪੋਰਟ ਤੋਂ, ਚਾਹੇ ਤੁਸੀਂ ਚੜ੍ਹੋ, ਤਾਂ ਸਾਡੀ ਕਿਰਪਾਨ ਸਭ ਤੋਂ ਪਹਿਲਾਂ ਲਹਾਈ ਜਾਂਦੀ। ਸਿੱਖ ਇੱਕ ਵੱਖਰੀ ਕੌਮ, ਸਾਡੇ ਹਿੰਦੁਸਤਾਨ ਦੇ ਸੰਵਿਧਾਨ ਵਿੱਚ ਹਾਲੇ ਤੱਕ ਮਨਵਾਈ ਨਹੀਂ ਜਾ ਸਕੀ। ਦੁਨੀਆਂ ਦੇ ਲੋਕ ਜਾਣਦੇ ਨੇ ਕਿ ਸਿੱਖ ਪੰਥ ਨਿਆਰਾ ਪੰਥ ਹੈ, ਨਿਆਰਾ ਖਾਲਸਾ ਹੈ, ਪਰ ਸਾਡੇ ਹਿੰਦੁਸਤਾਨ ਦਾ ਸੰਵਿਧਾਨ ਸਾਨੂੰ ਹਾਲੇ ਵੱਖਰੀ ਕੌਮ ਮੰਨਣ ਨੂੰ ਤਿਆਰ ਨਹੀਂ। ਮੈਂ ਨੁਕਤਾਚੀਨੀ ਕਰਨ ਵਾਲੇ ਬੰਦਿਆਂ 'ਚੋਂ ਨਹੀਂ, ਪਰ ਕੌਣ ਬਣਾਏਗਾ? ਇਹਨਾਂ ਦੇਸ਼ਾਂ ਦੀਆਂ ਸਰਕਾਰਾਂ ਤਾਂ ਬਹੁਤ ਕੁਝ ਕਰਦੀਆਂ ਨੇ, ਲੇਕਿਨ ਸਾਡੀ ਆਪਣੀ ਸਰਕਾਰ ਹੈ ਜਿਹੜੀ ਇਸ ਪੱਖ ਤੋਂ ਬਹੁਤ ਅਵੇਸਕ ਹੈ। ਜੇ ਪਿੱਛੇ ਵਾਪਰੀਆਂ ਘਟਨਾਵਾਂ ਵੱਲ ਆਪਣੀ ਨਜ਼ਰਸਾਨੀ ਕਰੋਗੇ, ਪਿੱਛੇ ਅਮਰੀਕਾ ਦੇ ਮਲਵਾਕੀ ਸ਼ਹਿਰ ਵਿੱਚ ਜੋ ਕੁਝ ਹੋਇਆ, ਗੁਰਦੁਆਰਾ ਓਕ ਕ੍ਰੀਕ ਵਿੱਚ ਜੋ ਕੁਝ ਹੋਇਆ, ਮੈਂ ਅਮਰੀਕਾ ਦਾ ਜਿੰਨੇ ਵੀ ਪ੍ਰਬੰਧ ਕੀਤਾ, ਚਾਹੇ ਉਹਦਾ ਰਾਸ਼ਟਰਪਤੀ ਦੇ ਉਹਨਾਂ ਦੇ ਨਾਲ ਜਿੰਨੇ ਵੀ ਕੰਮ ਕਰਨ ਵਾਲੇ ਨੇ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਪੂਰੇ ਵਰਲਡ ਵਿੱਚ ਉਹਨਾਂ ਨੇ ਅਮਰੀਕਾ ਦੇ ਝੰਡੇ ਨੀਵੇਂ ਕਰ ਰੱਖੇ 10 ਦਿਨ। ਘਟਨਾ ਮਾੜੀ ਵਾਪਰੀ, ਨਹੀਂ ਵਾਪਰਨੀ ਚਾਹੀਦੀ ਸੀ, ਪਰ ਸਾਡੇ ਹਿੰਦੁਸਤਾਨ ਵਿੱਚ, ਸਾਡੇ ਪੰਜਾਬ ਵਿੱਚ ਪਤਾ ਨਹੀਂ ਕਿੰਨੇ ਕੁ ਸੈਂਕੜੇ ਜਵਾਨ ਬਿਨਾਂ ਕਿਸੇ ਕਾਰਨ ਤੋਂ ਮੌਤ ਦੇ ਘਾਟ ਉਤਾਰ ਦਿੱਤੇ, ਉਹਨਾਂ ਦੀ ਪਹਿਚਾਣ ਵੀ ਨਹੀਂ ਹੋਈ ਵੀ ਕੌਣ ਹੈ, ਬਸ ਅਣਪਛਾਤੀ ਲਾਸ਼ ਕਹਿ ਕੇ ਉਹਨੂੰ ਸ਼ਮਸ਼ਾਨ ਘਾਟ ਵਿੱਚ ਲੈ ਗਏ ਅਤੇ ਉਹਦਾ ਸੰਸਕਾਰ ਕਰ ਦਿੱਤਾ। ਕਿਸੇ ਨੇ ਪੁੱਛਿਆ ਨਹੀਂ ਕਿਹਦਾ ਗੱਭਰੂ ਪੁੱਤ ਮਰ ਗਿਆ, ਕਿਹੜੇ ਬੁੱਢੇ ਮਾਂ ਬਾਪ ਦੀ ਜਗੋਰੀ ਤੋੜ ਦਿੱਤੀ ਅਤੇ ਉਹ ਤੋੜਨ ਵਾਲਾ ਕੌਣ ਹੈ, ਕਿਸੇ ਪੁੱਛਿਆ ਨਹੀਂ। ਅਤੇ ਜਦੋਂ ਉੱਥੇ ਪ੍ਰੋਟੈਸਟ ਕਰ ਰਹੇ ਸਨ ਅਮਰੀਕਾ ਵਿੱਚ ਮਾੜੀ ਘਟਨਾ ਵਾਪਰੀ, ਅਤੇ ਉਹਦੇ ਵਿੱਚ ਫੋਟੋਆਂ ਜਿਹੜੀਆਂ ਮੀਡੀਆ ਵਿੱਚ ਛਪੀਆਂ ਸਿੱਖ ਸਰਦਾਰਾਂ ਦੀਆਂ, ਅਤੇ ਮੈਂ ਹੈਰਾਨ ਹੁੰਦਾ ਸਾਂ, ਸਿੰਘ ਸਾਹਿਬ ਅਮਰੀਕਾ ਦਾ ਧੰਨਵਾਦ, ਸਾਡੇ ਨਾਲ ਹਮਦਰਦੀ ਨਹੀਂ ਹੋਣਾ ਚਾਹੀਦਾ ਸੀ ਇਹ ਕੰਮ? ਰਾਸ਼ਟਰਪਤੀ ਅਤੇ ਉਹਦਾ ਪੂਰਾ ਆਵਾਮ, ਉਹਦੇ ਨਾਲ ਦੇ ਸਹਿਯੋਗੀ ਕਹਿੰਦੇ ਨੇ ਕਿਉਂ ਹੋਇਆ, ਨਹੀਂ ਹੋਣਾ ਚਾਹੀਦਾ ਸੀ, ਪਰ ਅਸੀਂ ਇਹੋ ਜਿਹਾ ਪ੍ਰੋਟੈਸਟ ਕਰਕੇ ਲੋਕਾਂ ਨੂੰ ਕੀ ਦਿਖਾਉਣਾ ਚਾਹੁੰਦੇ ਹਾਂ? ਗੁਰੂ ਕਿਰਪਾ ਕਰੇ, ਇਹਦੇ ਪਿੱਛੇ ਕੁਝ ਏਜੰਸੀਆਂ ਨੇ ਮੀਡੀਆ ਵਿੱਚ ਵੀ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਉਹਨਾਂ ਨੇ ਉਹਨਾਂ ਦੀਆਂ ਫੋਟੋਆਂ ਅਖਬਾਰਾਂ ਦੇ ਪਹਿਲੇ ਪੰਨਿਆਂ ਉੱਤੇ ਛਾਪ ਦਿੱਤੀਆਂ, ਸਿੱਖ ਪ੍ਰੋਟੈਸਟ ਕਰਦੇ ਨੇ। ਇੱਥੇ ਮੈਂ ਸਾਈਨ ਆਫ ਇੰਟਰੋਗੇਸ਼ਨ ਪਾਉਣਾ, ਇਹਨੂੰ ਸਵਾਲੀਆ ਫਿਕਰਾ ਬਣਾ ਕੇ ਆਪਣੀ ਗੱਲ ਨੂੰ ਫਿਰ ਕੇਂਦਰ ਕਰਨਾ, ਕਿਉਂਕਿ ਸਿੱਖ ਦੇ ਗਾਤਰੇ ਵਿੱਚ ਮਹਾਰਾਜ ਨੇ ਜਿਹੜੀ ਕਿਰਪਾਨ ਪੁਆਈ ਉਹਦੇ ਕੁਝ ਅਰਥ ਸਨ। और एक कुछ रीजन सन जिन्हों तुसी अपने शब्दों में रीजन ते कारण समझ लो। हुण मेरे कलगी वाले पातशाह के दरबार में यह चीज़ा होनी आरंभ हो गई, पिटावा होनी आरंभ हो गई। यो जानो कि सिखा ने माला वाले हत्थों में तेगा आ गई। गुरु तेग बहादुर महाराज की शहादत ने एक नवे इनकलाब का मुढ़ बन दिया, क्योंकि समय की सरकार ने इनके शहीद मार दिता तो गल मुक गई। पर भुल जाती है सरकार कि जड़ी धरती के शहीद के जिसम खून के कतरे डलते हैं उत्थे कौमों में इनकलाब आते हैं, तो शहीद के खून में की ताकत होंगी है। अज जिन्हें असं पंजाब तो आए खास तौर पर सिख उन पूरे पंजाबी पर खास तौर पर सिख सिखा का कदे भी कोई रोल मॉडल है जोड़ा वो कोई राजा महाराजा नहीं रहा। याद रखियो कोई राजा महाराजा साडा रोल मॉडल नहीं, साडा मार्गदर्शक नहीं। भावें किसी मुकाम पर पहुंचा हो सिखा का रोल मॉडल है शहीद। सिख जी फॉलो करते हैं जोड़ा शहीद होया है, जिते खून के कतरे डुले ने धरती को प्रणाम करते हैं, बार बार सीधा करते हैं, तो डुले खून में एक बहुत बड़ा सबक लैके अपने जीवन के फैसले करते हैं। जो गुरु तेग बहादुर महाराज की शहादत बहुत बड़ा इतिहास है दुनिया में, जो कोई बदल नहीं अपने धर्म को बचाने लिए बड़े शहीद होए, पर जो किसी के धर्म को बचाने वास्ते कोई शहीद होया यह माण केवल तो केवल गुरु नानक जी नौवीं जोत गुरु तेग बहादुर महाराज इस आया। तो गुरु तेग बहादुर महाराज की शहादत तो बाद प्रतिकरम मेरे कलगी वाले पातशाह का हुक्मनामा अज तो बाद जो सिख साडे दरबार में आए कोई चंगा घोड़ा लैके आए, कोई चंगा हथियार लैके आए, यह पिटावा महाराज के चरणों में आए। हुण इस तों अगे गल चलणी है नगारे की। तुसीं आखोगे नगारा जे दरबार में आ गया महाराज ते की होया, पर तुहाडी ग्याती दसदा जावां इह तिन चीज़ां कोई अपने दरबार में रख नहीं सी सकदा। एक सीस उत्ते कलगी, एक हाथ उत्ते बाज, ते एक अपने दरबार में नगारा। कोई भी दुनियादार बंदा रख नहीं सी सकदा, इह केवल राजे महाराजे रख सकते सन, नवाब रख सकते सन। कोई दुनियादार बंदा ना अपने हाथ उत्ते बाज सजा सकता सी, ना सीस उत्ते कलगी ला सकता सी, ते ना अपने दरबार में नगारा रख सकता सी। ते मेरे कलगी वाले पातशाह के दरबार में तिने चीज़ा उन्होंने जीवन ना जुड़िया हुई ने, उन्होंने नाँ का असं विशेषण कहने कलगी वाले पातशाह। दुनिया के लोगों को कहते हैं सर समझ आ जाती है कि कलगी सतगुरु गुरु गोबिंद सिंह महाराज के सीस उत्ते शोभा पाती, असं उन्होंने कहने बाजा वाला माही। सतगुरु महाराज के वचन जो असं पढ़ते हाँ उन्होंने जीवन दिया कुछ विशेषताइया असं आम सतेजा उत्ते कहते सुनते हैं। महाराज का एक वचन, सवा लाख से एक लड़ाऊं तब मैं गोबिंद सिंह नाम कहूं। किसी ने पूछा भी सवा लाख नाल महाराज ने कितने अपना सिंह लड़ाया। हर सिंह कहते चमकौर के मैदान में महाराज का कला कला सिंह सवा सवा लाख नाल जूझा। महाराज ने आख्या चिड़ियों से मैं बाज तड़ाऊं, तो जे साडे बच्चे ने कभी सवाल कर दिता महाराज ने चिड़ी तो बाज कितने तड़ाया। महाराज के नाम का विशेषण है बाजा माला माही। कलगी वाला पाथा एक कलगी तो लैके बाज तो लैके गल नगारे तक पहुंचने वाली है। समा बड़ी तेजी ना अपनी मंजिल वालू जा रहा है। मैं प्रमाण दे देव जे किसी बच्चे ने सवाल कर दिता पापा महाराज ने चिड़िया को बाज कितने तड़ाया। तो छोटी जी घटना अंबाले के नेड़े वापरी, वह घटना मैं तुहाडे नाल सांझी करके कविता बुलाऊं। जो कुछ समा गुरु गोबिंद सिंह महाराज अंबाले के नेड़े अंबाले के नेड़े महाराज लंबा समा रहे। मरदोपुर उत्थे नेड़े एक थां है तुसी गए होवोगे, लखनौर साहब उत्थे नेड़े है तुसी गए होवोगे। तो महाराज ने जो अपने हाथ उत्ते बाज सजाया ना, महाराज का नाम गुरु गोबिंद राय है, सिंह के बार विच बनिया मैं जिक्र करके आया। तो अंबाले का एक नवाब है, उन्होंने पता लगा कि बाल उम्र में गोबिंद राय अपने हाथ उत्ते बाज सजाउंदे। उन्हें आख्या मेरे हुंदिया मैं इतों का नवाब हाँ, मेरे हुंदिया मेरी पर्दे दे विच कोई अपने हाथ उत्ते बाज सजावे वो कदों बर्दाश्त करे। उन्हें सुनेहा भेजा गोबिंद राय मैं सुनिया तुसीं अपने हाथ उत्ते बाज सजाउंदे हो। महाराज ने आख्या हाँ। कह लगा फिर मेरे कोल भी बाज है, लिया अपना बाज, आपां बाजां दी टक्कर करा के वेखीए किहदा बाज शक्तिशाली है, किहदा बाज जेतू है। महाराज ने छोटी उम्र में आख्या नवाब साहब जे बाज ने बाज ना लड़ाई की थी, जे कादी लड़ाई हुई, साडियां चिड़ियां तेरे बाज का मुकाबला करनगियां। यह शब्द केवल उन्हां जीवां दे नां तक ना वेखो, महाराज जी तस्वीर देंदे ने बाज की है वह हिंदुस्तान का हुक्मरान है। तो चिड़ी नूं महाराज ने जिस तरीके नाल दुनिया के सामने पेश किया हिंदुस्तान की परजा, ਜਿਵੇਂ ਬਾਜ ਇੱਕ ਸ਼ਿਕਾਰੀ ਜਾਨਵਰ ਹੈ ਅਤੇ ਆਪਣੇ ਜਿਹੜੇ ਸ਼ਿਕਾਰ ਦੇ ਜਾਨਵਰ ਨੇ ਉਹਨਾਂ ਦੇ ਖੰਭ ਨੋਚਦਾ, ਉਹਨਾਂ ਨੂੰ ਤੜਫਾ ਤੜਫਾ ਕੇ ਮਾਰਦਾ। ਬਿਲਕੁਲ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਵੀ ਆਪਣੀ ਪਰਜਾ ਨੂੰ ਤੜਫਾ ਤੜਫਾ ਕੇ ਮਾਰ ਰਿਹਾ ਸੀ। ਔਰ ਡਾਂਕੇ ਦੀ ਚੋਟ ਨਾਲ ਕਹਿੰਦੇ ਅਸੀਂ ਜਾ ਤੇ ਇਸਲਾਮ ਵਿੱਚ ਆ ਜਾਓ, ਨਹੀਂ ਮਾਰ ਦਿੱਤੇ ਜਾਓਗੇ, ਜਿਵੇਂ ਇੱਕ ਸ਼ਿਕਾਰੀ ਜਾਨਵਰ ਆਪਣੇ ਸ਼ਿਕਾਰ ਨੂੰ ਨੋਚ ਦਿੰਦੇ। ਹੌਲੀ ਹੌਲੀ ਕਰਕੇ ਤੜਫਾ ਤੜਫਾ ਕਰਕੇ ਤੜਫਾ ਕੇ, ਲੇਕਿਨ ਸ਼ਿਕਾਰੀ ਜਾਨਵਰਾਂ ਦਾ ਇੱਕ ਸੁਭਾਅ ਹੁੰਦਾ, ਤੁਸੀਂ ਵੇਖਿਆ ਹੋਵੇਗਾ, ਸ਼ਿਕਾਰੀ ਜਾਨਵਰ ਇੱਕੋ ਵੇਲੇ ਆਪਣੇ ਸ਼ਿਕਾਰ ਨੂੰ ਮੂੰਹ ਵਿੱਚ ਲੈ ਕੇ ਨਿਕਲਦਾ ਨਹੀਂ। ਕਦੇ ਤੁਸੀਂ ਸ਼ਿਕਾਰੀ ਜਾਨਵਰਾਂ ਦਾ ਇਤਿਹਾਸ ਪੜ੍ਹਿਓ, ਸੰਖੇਪ ਜੀ ਗੱਲ ਹੈ, ਉਹ ਇੱਕੋ ਦਮ ਆਪਣੇ ਮੂੰਹ ਵਿੱਚ ਲੈ ਕੇ ਆਪਣੇ ਸ਼ਿਕਾਰ ਨੂੰ ਨੋਚਦਾ ਨਹੀਂ, ਖਾਂਦਾ ਨਹੀਂ, ਉਹ ਆਪਣੇ ਮੂੰਹ ਵਿੱਚ ਫੜਦਾ, ਆਪਣੇ ਦੰਦਾਂ ਨਾਲ ਉਹਨੂੰ ਨੋਚਦਾ, ਜ਼ਖਮੀ ਕਰਦਾ ਅਤੇ ਫਿਰ ਛੱਡ ਦਿੰਦਾ, ਫਿਰ ਜ਼ਖਮੀ ਉਹਨੂੰ ਫਿਰ ਦੁਬਾਰਾ ਚੱਕਦਾ, ਫਿਰ ਹੋਰ ਜ਼ਖਮੀ ਕਰਦਾ, ਫਿਰ ਛੱਡਦਾ, ਨੋਚ ਨੋਚ ਕੇ ਤੜਫਾ ਤੜਫਾ ਕੇ ਖਾਂਦਾ। ਅਤੇ ਬਾਜ ਜਦੋਂ ਨਵਾਬ ਨੂੰ ਪਤਾ ਲੱਗਾ, ਕਹਿਣ ਲੱਗਾ ਲਿਆ ਮੇਰਾ ਬਾਜ, ਤੂੰ ਆਪਣਾ ਬਾਜ, ਅਸੀਂ ਬਾਜਾਂ ਦਾ ਮੁਕਾਬਲਾ ਕਰਕੇ ਵੇਖੀਏ। ਮਹਾਰਾਜ ਦੇ ਲੈਣ ਸਾਡੀਆਂ ਚਿੜੀਆਂ ਤੇਰੇ ਬਾਜਾਂ ਦਾ ਮੁਕਾਬਲਾ ਕਰਨਗੀਆਂ। ਮੈਂ ਇਹ ਪੰਕਤੀ ਸਪਸ਼ਟ ਕਰਨ ਲੱਗਾ, ਮੇਰੇ ਕਲਗੀ ਵਾਲੇ ਪਾਤਸ਼ਾਹ ਦੇ ਜੀਵਨ ਦਾ ਵਿਸ਼ੇਸ਼ਣ, ਸਵਾ ਲੱਖ ਸੇ ਏਕ ਲੜਾਊ ਤਬਾ ਗੋਬਿੰਦ ਸਿੰਘ ਨਾਮ ਕਹਾਊਂ, ਚਿੜੀਓ ਸੇ ਮੈਂ ਬਾਜ ਤੜਾਊਂ ਤਬਾ ਗੋਬਿੰਦ ਸਿੰਘ ਨਾਮ ਕਹਾਊਂ। ਇਹ ਕਹਾਣੀ ਉੱਤੇ ਮੈਂ ਰੋਕਿਆ ਹੋਈ ਹੈ ਗੱਲ, ਤਾਂ ਕਿ ਪਤਾ ਲੱਗੇ ਮਹਾਰਾਜ ਨੇ ਚਿੜੀਆਂ ਤੋਂ ਬਾਜ ਕਿੱਥੇ ਤੜਾਇਆ। ਮਹਾਰਾਜ ਕਹਿੰਦੇ ਸਾਡੀ ਚਿੜੀ ਤੇਰੇ ਬਾਜ ਦਾ ਮੁਕਾਬਲਾ ਕਰੇਗੀ। ਹੱਸ ਕੇ ਨਵਾਬ ਕਹਿਣ ਲੱਗਾ, ਗੋਬਿੰਦ ਰਾਏ, ਚਿੜੀਆਂ ਬਾਜਾਂ ਦੀ ਖੁਰਾਕ ਤੇ ਬਣ ਜਾਣਗੀਆਂ, ਪਰ ਕਦੇ ਚਿੜੀ ਨੇ ਬਾਜ ਦਾ ਮੁਕਾਬਲਾ ਨਹੀਂ ਕੀਤਾ। ਮਹਾਰਾਜ ਕਹਿੰਦੇ ਲਿਆ ਫਿਰ ਆਪਣਾ ਬਾਜ। ਅੰਬਾਲੇ ਦੇ ਨਵਾਬ ਨੇ ਆਪਣਾ ਬਾਜ ਛੱਡਿਆ ਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਆਪਣੀ ਨਜ਼ਰੇ ਰਹਿਮਤ ਇੱਕ ਚਿੜੀ ਉੱਤੇ ਪਾਈ। ਚਿੜੀ ਬਾਜ ਦੇ ਮੁਕਾਬਲੇ ਤੇ ਆਈ, ਉਹ ਚਿੜੀ ਨੇ ਇੰਨੀ ਜ਼ੋਰਦਾਰ ਟੱਕਰ ਦਿੱਤੀ ਉਹ ਬਾਜ ਨੂੰ, ਇਤਿਹਾਸ ਕਹਿੰਦਾ ਕਿ ਉਹ ਚਿੜੀ ਕੋਲੋਂ ਮਾਰ ਖਾ ਕੇ ਅੰਬਾਲੇ ਦੇ ਨਵਾਬ ਦਾ ਬਾਜ, ਅੰਬਾਲੇ ਵਿੱਚ ਇੱਕ ਲੱਭੂ ਕਾ ਤਲਾਬ ਹੈ, ਉੱਥੇ ਤੜਫ ਕੇ ਡਿੱਗ ਗਿਆ ਚਿੜੀ ਕੋਲ ਮਾਰ ਖਾ ਕੇ। ਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਦਾ ਐਲਾਨ ਸੀ, ਪਹਾੜੀ ਰਾਜਿਆਂ ਨੂੰ ਆਓ ਮੇਰੇ ਨਾਲ ਲੜੋ, ਅਸੀਂ ਦਿੱਲੀ ਦਾ ਬਾਦਸ਼ਾਹ ਜਿਹੜਾ ਸਾਰਿਆਂ 'ਤੇ ਜ਼ੁਲਮ ਕਰਦਾ, ਜਿਹਨੇ ਸਾਰਿਆਂ ਦੇ ਧਰਮ ਖਤਰੇ ਵਿੱਚ ਪਾਏ ਹੋਏ ਨੇ, ਆਓ ਮੇਰੇ ਨਾਲ ਲੜੋ, ਅਸੀਂ ਇੱਕਮੁੱਠ ਹੋ ਕੇ ਉਹ ਜ਼ਾਲਮ ਦਾ ਮੁਕਾਬਲਾ ਕਰਨ ਦੀ ਸਮਰੱਥ ਹੋ ਜਾਈਏ, ਸਮਰੱਥ ਹੋ ਕੇ ਅਸੀਂ ਉਹਦਾ ਮੁਕਾਬਲਾ ਕਰੀਏ, ਹਿੰਦੁਸਤਾਨ ਦਾ ਇਤਿਹਾਸ ਬਦਲੇ। ਲੇਕਿਨ ਉਹ ਲੋਕ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਆਪ ਖਤਰਾ ਮਹਿਸੂਸ ਕਰਦੇ ਨੇ, ਜਿਵੇਂ ਅੱਜ ਵੀ ਸਿੱਖੀ ਕੋਲੋਂ ਬੜੇ ਲੋਕ ਨੇ ਜਿਹੜੇ ਕਹਿੰਦੇ ਨੇ ਸਿੱਖਾਂ ਤੋਂ ਬੜਾ ਖਤਰਾ। ਗੁਰੂ ਕਿਰਪਾ ਕਰੇ, ਦੁਨੀਆਂ ਵਿੱਚ ਇੱਕ ਸਿੱਖ ਹੈ, ਭਾਵੇਂ ਇਕੱਲਾ ਭਾਵੇਂ ਸੰਗਤ ਰੂਪ ਵਿੱਚ, ਉਹ ਜਦੋਂ ਵੀ ਅਰਦਾਸ ਕਰਦਾ ਉਹਦੀ ਅਰਦਾਸ ਉਹਨਾਂ ਚਿਰ ਪੂਰੀ ਨਹੀਂ ਹੁੰਦੀ ਜਿੰਨਾ ਚਿਰ ਉਹ ਕਹਿ ਨਹੀਂ ਦਿੰਦਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਮੰਗਣ ਵਾਲੇ ਸਿੱਖ ਕੋਲ ਕਾਹਦਾ ਖਤਰਾ ਹੈ, ਲੇਕਿਨ ਪਹਿਚਾਣ ਖਤਰੇ ਵਿੱਚ ਪੈ ਗਈ। ਤੇ ਲਿਆਓ ਕੇਂਦਰਿਤ ਕਰ ਲਈਏ ਗੱਲ ਨੂੰ, ਹੁਣ ਮੇਰੇ ਕਲਗੀ ਵਾਲੇ ਪਾਤਸ਼ਾਹ ਦਾ ਵਿਸ਼ੇਸ਼ਣ ਬਣ ਗਿਆ, ਚਿੜੀਓ ਸੇ ਮੈਂ ਬਾਜ ਤੜਾਊਂ ਤਾਂ ਮੈਂ ਗੋਬਿੰਦ ਸਿੰਘ ਨਾਮ ਕਹਾਊਂ। ਤੇ ਹੁਣ ਮਹਾਰਾਜ ਦੀ ਤੀਜੀ ਗੱਲ ਹੈ ਜਿਹੜੀ ਲੋੜ, ਉਹ ਹੈ ਨਗਾਰਾ। ਕਲਗੀ ਵਾਲਾ ਪਾਤਸ਼ਾਹ, ਬਾਜਾਂ ਵਾਲਾ ਮਾਹੀ, ਚਿੜੀਆਂ ਤੋਂ ਬਾਜ ਚੜਾਉਣ ਵਾਲਾ, ਤੇ ਹੁਣ ਮੇਰੇ ਸਤਿਗੁਰੂ ਪਾਤਸ਼ਾਹ ਨੇ ਦੀਵਾਨਾ ਤੁਹਾਨੂੰ ਇਸ਼ਾਰਾ ਕੀਤਾ, ਦੀਵਾਨ ਜੀ ਹੁਣ ਇੱਕ ਨਗਾਰਾ ਸਾਡੇ ਦਰਬਾਰ ਵਿੱਚ ਪੇਸ਼ ਕੀਤਾ ਜਾਏ। ਤੇ ਉਹ ਨਗਾਰਾ ਪੇਸ਼ ਕੀਤਾ ਗਿਆ ਜਿਹਦਾ ਨਾਂ ਰੱਖਿਆ ਗਿਆ ਰਣਜੀਤ ਨਗਾਰਾ, ਤੇ ਉਹਦੇ ਤੇ ਜਦੋਂ ਚੋਟਾਂ ਪਈਆਂ, 22 ਤਾਰ ਦੇ ਪਹਾੜੀ ਰਾਜਾ ਦੇ ਦਿਲ ਕਿਵੇਂ ਕੰਬੇ, ਪੂਰੇ ਮਾਹੌਲ ਦੀ ਸੱਜਣਾ ਮੇਰੇ ਸਾਥੀ ਆਪ ਦੇ ਸਾਹਮਣੇ ਇਹਨਾਂ ਸਤਰਾਂ ਵਿੱਚ ਕਿਉਂ ਕਰ।
ਸੁਦਾ ਨਾ ਰੱਖਿਆ ਰਣਜੀਤ ਨਗਾਰਾ ਜੋ ਮੁੜਵਾਇਆ ਰਣਜੀਤ ਨਗਾਰਾ ਜੋ ਮੜਵਾਇਆ ਉਸ ਦਾ ਨਾਂ ਰੱਖਿਆ ਰਣਜੀਤ ਨਗਾਰਾ ਜੋ ਮੜਵਾਇਆ
ਹਾਂ।
ਗੂੰਜ ਨੂੰ ਡਾਡਾ ਘਬਰਾਇਆ ਉਹਦੇ ਭੀਮ ਚੰਦ ਸੁਣ ਗੂੰਜ ਨੂੰ ਡਾਡਾ ਘਬਰਾਇਆ
ਫਿਰ ਇਸੇ ਥਾਂ ਤੋਂ ਆਰੰਭ ਕਰਕੇ ਇਸ ਨੂੰ ਅੱਗੇ ਪੜ੍ਹਨ ਦਾ ਯਤਨ ਕਰਾਂਗੇ। ਨਿਯਤ ਕੀਤਾ ਟਾਈਮ ਆਪਣੀ ਮੰਜ਼ਿਲ 'ਤੇ ਪਹੁੰਚ ਗਿਆ। ਸਮੇਂ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਮੰਗਦਾ ਹਾਂ। ਆਪਨੇ ਜੋ ਪਿਆਰ ਦਿੱਤਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਮਹਾਰਾਜ ਆਪ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ, ਖਜ਼ਾਨੇ ਭਰਪੂਰ ਕਰੇ, ਕਮਾਈ 'ਚ ਵਾਧਾ ਕਰੇ, ਕਮਾਈ 'ਚ ਬਰਕਤ ਪਾਵੇ, ਨਿਤਨੇਮ ਸੇਵਾ ਸਿਮਰਨ ਬੰਦਗੀ ਦੀ ਦਾਤ ਬਖਸ਼ਿਸ਼ ਕਰੇ। ਆਓ ਰਲ ਮਿਲ ਕੇ ਅਨੰਦ ਸਾਹਿਬ ਦੀਆਂ 6 ਪੌੜੀਆਂ ਦਾ ਗਹਿਣ ਕਰੀਏ, ਫਿਰ ਆਪਾਂ ਸਾਰੀ ਅਰਦਾਸ ਵਿੱਚ ਸ਼ਾਮਿਲ ਹੋਵਾਂਗੇ। ਕਿਉਂਕਿ ਆਪ ਇਹ ਲੌਂਗ ਵੀਕਐਂਡ ਹੋਣ ਕਾਰਨ ਸੋਮਵਾਰ ਦੇ ਦੀਵਾਨ ਵਿੱਚ ਵੀ ਆਪ ਏਡੀ ਵੱਡੀ ਤਾਦਾਦ ਵਿੱਚ ਪਹੁੰਚ ਕੇ ਹਾਜ਼ਰੀਆਂ ਭਰ ਲਈ ਆਏ ਹੋ। ਮੈਂ ਇੱਕ ਵਾਰੀ ਫਿਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਕਿਉਂਕਿ ਅਸੀਂ ਤਾਂ ਦਿਨ ਨੂੰ ਦੀਵਾਨ ਲਾਉਣਾ ਹੁੰਦਾ ਲਗਭਗ 12 ਵਜੇ, ਅਤੇ ਆਪ ਸੰਗਤਾਂ ਨੇ ਇਸ ਵਕਤ 'ਤੇ ਉੱਠ ਕੇ ਕੰਮ 'ਤੇ ਜਾਣਾ ਹੁੰਦਾ। ਇਸ ਕਰਕੇ ਮੈਂ ਆਪਣੇ ਸਮੇਂ ਨੂੰ ਸੰਕੋਚਦਾ ਹੋਇਆ ਆਪਣੇ ਵਿਚਾਰਾਂ ਨੂੰ ਇੱਥੇ ਸਮਾਪਤ ਕਰਦਾ ਹਾਂ। ਇੱਕ ਵਾਰੀ ਫਿਰ ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਆਓ ਜੀ ਰਲ ਮਿਲ ਕੇ ਅਨੰਦ ਸਾਹਿਬ ਦੀਆਂ 6 ਪੌੜੀਆਂ ਦਾ ਗਾਇਨ ਕਰੀਏ, ਫਿਰ ਆਪਾਂ ਸਾਰੀ ਅਰਦਾਸ ਵਿੱਚ ਸ਼ਾਮਿਲ ਹੋਵਾਂਗੇ। ਸਾਰੀ ਸੰਗਤ ਜਥੇ ਦੇ ਨਾਲ ਨਾਲ ਇਸੇ ਤਾਲ ਰਿਧਮ ਵਿੱਚ ਰਹਿ ਕੇ ਆਪਾਂ ਨੇ ਅਨੰਦ ਸਾਹਿਬ ਦੀਆਂ 6 ਪੌੜੀਆਂ ਦਾ ਗਾਇਨ ਕਰ
ਰਾਮ ਕਲੀ ਮਹੱਲਾ ਤੀਜਾ ਆਨੰਦ ਏਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ
ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨ ਆਈ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿੰਨੇ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰ ਸਭਨਾ ਗੱਲਾਂ ਸਮਰੱਥ ਸੁਆਮੀ ਸੋਚ ਮਨੋ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਕਰਤਾ ਤੇਰਾ ਸਭ ਕਿਸ਼ੈ ਜਿਸ ਦੇ ਸੋ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਨਾਮ ਜਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਘਰ ਸ਼ਾਂਤ ਸੁਖ ਮਨ ਆਏ ਵਸਿਆ ਜਨ ਇੱਛਾ
ਸਭ ਪੁਜਾਰੀਆਂ
ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰ ਪਿਆਰ ਸਾਚਾ ਨਾਮ ਮੇਰਾ ਆਦਾ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਕਦੇ ਸੁਖ ਹੋਆ ਤਿਤ ਕਰ ਅਨਹਦ ਵਾਜ ਅਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਜੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੰਡਿਤ ਕਹਿਤੇ ਪਵਿੱਤ ਸਤਿਗੁਰ ਰਿਹਾ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਦੇਵਸ ਰਾਤ ਦੋਹਦਾਈ ਦਾਇਆ ਖੇਲੇ ਸਗਲ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ